ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਬਾਣੀ ਭਗਤਾ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਨਾ ਮਨ ਮਾਇਆ ਕੈ ਹਾਥ ਬਿਕਾਨਾ ਨਾਥ ਕਛੂ ਨਾ ਜਾਨਾ ਮਨ ਮਾਇਆ ਕੈ ਹਾਥ ਬਿਕਾਨਾ ਰਹਾਉ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ ਹਮ ਕਹੀਅਤ ਕਲ ਯੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਤ ਦੇਖੋ ਤਤ ਦੁੱਖ ਕੀ ਰਾਸੀ ਅਜਾਓ ਨਾ ਪਤਿਆਏ ਨਿਗਮ ਭੈ ਸਾਖੀ ਗੌਤਮ ਨਾਰ ਉਮਾ ਪਤ ਸੁਆਮੀ ਸੀਸ ਧਰਨ ਸਹਿਸ ਭਗ ਗਾਮੀ ਇਨ ਦੂਤਨ ਖਲ ਬਦ ਕਰ ਮਾਰਿਓ ਬਡੋ ਨਿਲਾਜ ਅਜੂ ਨਹੀਂ ਹਾਰਿਓ ਕਹੇ ਰਵੇ ਦਾਸ ਕਹਾ ਕੈਸੇ ਕੀਜਾ ਬਿਨ ਰਘੁਨਾਥ ਸਰਨ ਕਾ ਕੀ ਲੀਜਾ ਕਹੇ ਰਵਿਦਾਸ ਕਹਾ ਕੈਸੇ ਕੀਜਾ ਬਿਨ ਰਘੁਨਾਥ ਸਰਨ ਕਾ ਕੀ ਲੀਜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਜੋ ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖ ਨੇ ਉਹਨਾਂ ਦੀਆਂ ਵਿਦਵਾਨ ਪੁਰਸ਼ਾਂ ਨੇ ਚਾਰ ਕੈਟਾਗਰੀਆਂ ਵਿੱਚ ਕੀਤੀਆਂ ਹਨ ਇੱਕ ਉਹ ਭਗਤ ਜਿਹੜੇ ਦੁਨਿਆਵੀ ਲੋੜਾਂ ਦੀ ਪੂਰਤੀ ਕਰਕੇ ਭਗਵਾਨ ਦੀ ਭਗਤੀ ਕਰਦੇ ਹਨ ਔਰ ਅਜਿਹੇ ਭਗਤਾਂ ਦੀ ਆਮ ਕਰਕੇ ਗਿਣਤੀ ਜ਼ਿਆਦਾ ਅਕਸਰ ਆਪਾਂ ਸਮਾਜ ਵਿੱਚ ਵੇਖਦੇ ਹਾਂ ਕਿ ਜ਼ਿਆਦਾਤਰ ਆਪਾਂ ਆਪਣੇ ਕਾਰੋਬਾਰ ਲਈ ਅਰਦਾਸ ਬੇਨਤੀ ਕਰਦੇ ਤੇ ਕਰਾਉਂਦੇ ਹਾਂ ਜਿਹੜਾ ਦੁਨਿਆਵੀ ਲੋੜਾਂ ਨੂੰ ਮੁੱਖ ਰੱਖ ਕਰਕੇ ਪਰਮਾਤਮਾ ਦੀ ਬੰਦਗੀ ਕਰਨੀ ਹੈ ਚਿੰਤਨ ਕਰਨਾ ਹੈ ਉਸ ਮਨੁੱਖ ਨੂੰ ਵਿਦਵਾਨ ਪੁਰਸ਼ਾਂ ਨੇ ਅਰਥਾ ਅਰਥੀ ਭਗਤ ਆਖਿਆ ਅਰਥ ਨਾਮ ਪੈਸੇ ਦਾ ਹੈ ਮਾਇਆ ਦਾ ਹੈ ਮੈਂ ਕੀ ਲੋੜਾਂ ਨੂੰ ਕੇਵਲ ਤੇ ਕੇਵਲ ਮੁੱਖ ਰੱਖ ਕਰਕੇ ਇਬਾਦਤ ਕਰਨੀ, ਬੰਦਗੀ ਕਰਨੀ, ਪੂਜਾ ਕਰਨੀ, ਪਾਠ ਕਰਨਾ, ਇਹ ਅਰਥਾ ਅਰਥੀ ਭਗਤਾਂ ਦਾ ਕਰਮ ਹੈ। ਦੂਸਰੇ ਉਹ ਲੋਕ ਨੇ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਖਿਆਲ ਤਾਂ ਨਹੀਂ ਪਰ ਕੋ ਸੰਕਟ ਬਣਿਆ, ਕੋ ਮੁਸੀਬਤ ਪਈ, ਸਾਧ ਸੰਬੰਧੀ ਮੂੰਹ ਮੋੜ ਗਏ ਔਰ ਉਸ ਮੌਕੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਨਾਂ ਦੱਸਿਆ ਤਾਂ ਉਸ ਮੌਕੇ ਜਿਹੜਾ ਮਨੁੱਖ ਅਰਦਾਸ ਬੇਨਤੀ ਕਰਦਾ ਉਹਨੂੰ ਕਹਿੰਦੇ ਨੇ ਆਰਤ ਭਗਤ। ਇਹਦੇ ਆਰਤ ਦੇ ਦੋ ਅਰਥ ਹਨ ਗ੍ਰੈਮਰ ਮੁਤਾਬਕ। ਇੱਕ ਆਰਤ ਦਾ ਅਰਥ ਹੈ ਦੁਖੀ ਹੋਣਾ, ਜਿਹਨੂੰ ਦੁਖੀ ਹੋ ਕਰਕੇ ਅਰਦਾਸ ਕਰੇ ਉਹਨੂੰ ਕਹਿੰਦੇ ਨੇ ਆਰਤ ਭਗਤ। ਔਰ ਗ੍ਰੈਮਰ ਦੇ ਮੁਤਾਬਕ, ਵਿਆਕਰਨ ਦੇ ਮੁਤਾਬਕ ਇਹ ਆਰਤ ਸ਼ਬਦ ਦੋ ਸ਼ਬਦਾਂ ਦਾ ਸੁਮੇਲ ਹੈ, ਇਕੱਠ ਹੈ। ਸੰਸਕ੍ਰਿਤ ਦੇ ਗ੍ਰੰਥਾਂ ਮੁਤਾਬਕ ਆਦਿ ਅਰਥ ਉਹਨਾਂ ਕੀਤਾ ਸਰਬ ਔਰ ਸੇ ਸਾਰਿਆਂ ਪਾਸਿਆਂ ਤੋਂ, ਰਤ ਨਾਮ ਹੈ ਪ੍ਰੇਮ ਦਾ। ਜਦੋਂ ਸਾਰਿਆਂ ਪਾਸਿਆਂ ਦੇ ਪ੍ਰੇਮਾਂ ਨੂੰ ਸੰਕੋਚ ਕਰਕੇ, ਮਾਪਿਆਂ ਦੀ ਝਾਕ ਲਾ ਕਰਕੇ, ਮਿੱਤਰਾਂ ਦੀ ਝਾਕ ਲਾ ਕਰਕੇ, ਸਰਕਾਰ ਦੀ ਝਾਕ ਲਾ ਕਰਕੇ ਮਨੁੱਖ ਕੇਵਲ ਤੇ ਕੇਵਲ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦਾ ਉਹਨੂੰ ਕਹਿੰਦੇ ਨੇ ਆਰਤ ਭਗਤ। ਔਰ ਤੀਸਰੇ ਨੰਬਰ ਤੇ ਆਉਂਦਾ ਗੁਰਮੁਖੋ ਗਿਆਨੀ ਭਗਤ, ਜਿਨ੍ਹਾਂ ਨੇ ਅਧਿਆਤਮਿਕ ਪੁਰਸ਼ਾਂ ਦੀ ਸੰਗਤ ਕੀਤੀ, ਉਹਨਾਂ ਦੀ ਸੰਗਤ ਕਰਕੇ ਅਧਿਆਤਮਿਕਵਾਦ ਨੂੰ ਸਮਝਿਆ ਔਰ ਉਹ ਸਮਝ ਨੂੰ ਲੈ ਕਰਕੇ ਜੋ ਪਰਮਾਤਮਾ ਨੂੰ ਚੇਤੇ ਕਰਦੇ ਉਹਨਾਂ ਨੂੰ ਕਹਿੰਦੇ ਨੇ ਗਿਆਨੀ ਭਗਤ। ਔਰ ਸਾਡੇ ਸਿੱਖ ਵਿਦਵਾਨਾਂ ਨੇ ਇਹ ਸ਼੍ਰੇਣੀ ਦੇ ਵਿੱਚ ਬਾਬਾ ਬੁੱਢਾ ਜੀ ਦੀ ਗਿਣਤੀ ਕੀਤੀ ਹੈ। ਚੌਥੇ ਨੰਬਰ ਤੇ ਉਹ ਆਉਂਦੇ ਹਨ ਭਈ ਪਰਮਾਤਮਾ ਦੀ ਇਬਾਦਤ ਕਰਦਿਆਂ, ਬੰਦਗੀ ਕਰਦਿਆਂ ਭਾਵੇਂ ਕਿੰਨੀਆਂ ਵੀ ਮੁਸੀਬਤਾਂ ਆਉਣ, ਸੰਕਟ ਆਉਣ, ਪਰ ਉਹ ਆਪਣੇ ਅਕੀਦੇ ਤੋਂ ਨਾ ਬਦਲਣ, ਉਹਨਾਂ ਨੂੰ ਕਹਿੰਦੇ ਨੇ ਅਨਨ ਭਗਤ। ਇਹਦੇ ਚ ਬੇਅੰਤ ਗੁਰੂ ਕੇ ਲਾਲ ਆਉਂਦੇ ਹਨ। ਜਿਵੇਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ, ਲਾਹੌਰ ਦੀ ਜੇਲ੍ਹ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਆਪਣੇ ਗਲਾਂ ਵਿੱਚ ਹਾਰ ਪਵਾਏ, ਆਪਣੇ ਧਰਮ ਵਿੱਚ ਪਰਪੱਕ ਰਹੀਆਂ, ਉਹਨਾਂ ਅਸੀਂ ਆਪਣੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਨੂੰ ਅਨੰਤ ਭਗਤਾਂ ਦੀ ਗਿਣਤੀ ਵਿੱਚ ਗਿਣ ਸਕਦੇ ਹਾਂ। ਇਸੇ ਪ੍ਰਕਾਰ ਗੁਰਮੁਖੋ ਜਿਹੜਾ ਅੱਜ ਦਾ ਹੁਕਮਨਾਮਾ ਹੈ, ਇਸ ਹੁਕਮਨਾਮੇ ਦੇ ਵਿੱਚ ਬਾਬਾ ਰਵਿਦਾਸ ਨੇ ਆਰਤ ਭਗਤ ਦੇ ਰੂਪ ਵਿੱਚ ਭਗਵਾਨ ਦੇ ਅੱਗੇ ਬੇਨਤੀ ਕੀਤੀ ਹੈ ਕਿ ਜਿਹੜੇ ਪੰਜ ਵਿਕਾਰ ਨੇ ਇਹ ਬਹੁਤ ਪਰੇਸ਼ਾਨ ਕਰਦੇ ਨੇ ਤੇ ਮੇਰੇ ਮਾਲਕਾ ਮੇਰੇ ਤੇ ਕਿਰਪਾ ਕਰ, ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾਉਣਾ ਕਰ। ਜਦੋਂ ਗੁਰਮੁਖ ਅਸੀਂ ਇਹੋ ਜਿਹੇ ਸ਼ਬਦਾਂ ਦਾ ਸਾਰ ਤੇ ਵਿਸਤਾਰ ਕਰਦੇ ਤੇ ਸੁਣਦੇ ਹਾਂ ਨਾ, ਉਦੋਂ ਇੱਕ ਨੁਕਤਾ ਇਹ ਵੀ ਪੜ੍ਹਿਆ ਤੇ ਸੁਣਿਆ ਜਾਂਦਾ ਹੈ ਕਿ ਜਦੋਂ ਮਨੁੱਖ ਪਰਮਾਤਮਾ ਦੀ ਇਬਾਦਤ ਕਰੇ ਉਹਨੂੰ ਬਚਾ ਕੇ ਕੁਝ ਰੱਖਣਾ ਨਹੀਂ ਚਾਹੀਦਾ। ਜਿਹੜਾ ਬਚਾ ਕੇ ਰੱਖਦਾ ਹੈ ਉਹ ਭਗਤ ਨੇ, ਉਹਦੀ ਤਸ਼ਬੀਹ ਧਰਮ ਗ੍ਰੰਥਾਂ ਨੇ ਵਪਾਰੀ ਨਾਲ ਕੀਤੀ ਹੈ। ਜਿਹੜਾ ਵਪਾਰੀ ਪੁਰਖ ਹੈ ਉਹਦੀ ਹਰ ਮੌਕੇ ਸੋਚ ਹੁੰਦੀ ਵੀ ਮੈਂ ਕੁਝ ਨਾ ਕੁਝ ਬਚਾ ਕੇ ਰੱਖਾਂ, ਮੈਨੂੰ ਘਾਟਾ ਨਾ ਪਾਇ। ਜਿਹੜਾ ਬਚਾ ਕੇ ਰੱਖਣ ਦੀ ਲਾਲਸਾ ਪਰਮਾਤਮਾ ਨੂੰ ਚੇਤੇ ਕਰਦਾ ਹੈ ਉਹਨੂੰ ਵਪਾਰੀ ਤਾਂ ਕਿਹਾ ਜਾ ਸਕਦਾ ਹੈ, ਲੇਕਿਨ ਉਹਨੂੰ ਅਸੀਂ ਭਗਤ ਨਹੀਂ ਕਹਿ ਸਕਦੇ। ਭਗਤੀ ਦੀ ਦੁਨੀਆਂ ਦੇ ਵਿੱਚ ਆਪਾਂ ਸਾਰਿਆਂ ਨੂੰ ਪੰਗਤੀ ਕੰਠ ਹੈ, ਆਪ ਗਵਾਈਏ ਤਾਂ ਸਹੁ ਪਾਈਐ ਔਰ ਕੈਸੀ ਚਤੁਰਾਈ। ਭਾਈ ਗੁਰਮੁਖਾ ਹੋਰ ਚੁਸਤੀਆਂ ਚਲਾਕੀਆਂ ਕਾਹਦੀਆਂ ਨੇ, ਆਪਣਾ ਆਪਾ ਗਵਾਉਣ ਕਰਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੈ। ਜਿਹੜੇ ਸੰਪਰਦਾਵਾਂ ਦੇ ਵਿੱਚ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਕਥਾ ਵਾਚਕ ਬਣਨਾ ਹੁੰਦਾ ਹੈ ਉਹਨਾਂ ਨੂੰ ਜੋ ਪੋਥੀਆਂ ਪੜ੍ਹਾਉਂਦੇ ਨੇ ਉਹਨਾਂ ਪੋਥੀਆਂ ਵਿੱਚ ਇੱਕ ਦ੍ਰਿਸ਼ਟਾਂਤ ਆਉਂਦਾ ਇਸ ਤਰ੍ਹਾਂ ਦਾ ਹੈ, ਉਹ ਕੇਵਲ ਸਮਝਾਉਣ ਮਾਤਰ, ਅਸਲੀਅਤ ਨਹੀਂ। ਉਹਨਾਂ ਵਿਦਵਾਨ ਪੁਰਸ਼ਾਂ ਨੇ ਲਿਖਿਆ ਵੀ ਸਮੁੰਦਰ ਦੇ ਕੰਢੇ ਉੱਪਰ ਵੱਖ ਵੱਖ ਕੈਟਾਗਰੀਆਂ ਵਾਲੇ ਲੋਕ ਉਹ ਸਮੁੰਦਰ ਦੀ ਮਿਣਤੀ ਨੂੰ ਮਿਲਣਾ ਚਾਹੁੰਦੇ ਵੀ ਸਮੁੰਦਰ ਕਿੰਨਾ ਕੁ ਡੂੰਘਾ ਹੈ। ਵੱਖ ਵੱਖ ਤਰ੍ਹਾਂ ਦੇ ਨੇ, ਉੱਥੇ ਕਹਿੰਦੇ ਸੁਨੇਹਲਨ ਹੋਇਆ ਸਮੁੰਦਰ ਦੀ ਮਿਣਤੀ ਕਰਨ ਵਾਲਿਆਂ ਦਾ। ਔਰ ਉਸ ਸੰਮੇਲਨ ਦੇ ਵਿੱਚ ਇੱਕ ਲੂਣ ਦੀ ਪੋਟਲੀ ਵੀ ਗਈ, ਉਹਨਾਂ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ, ਸਾਰਿਆਂ ਵਿਚਾਰਾਂ ਤੋਂ ਸੁਣਨ ਤੋਂ ਬਾਅਦ ਉਹ ਪੋਟਲੀ ਕਹਿਣ ਲੱਗੀ ਵੀ ਭਾਈ ਸਾਹਿਬ ਮੈਂ ਤੁਹਾਡੇ ਸੰਮੇਲਨ ਵਿੱਚ ਆਪਣੇ ਪਰਿਵਾਰ ਚੁੱਕਣ ਲਈ ਆਈ ਹਾਂ, ਮੇਰੇ ਨਾਲ ਕੋਈ ਨਹੀਂ, ਮੇਰਾ ਬਚਾਅ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਇਉਂ ਕਰੋ, ਤੁਸੀਂ ਇਹਦੇ ਸਕੀਮਾਂ ਲਾਉਂਦੇ ਹੋ, ਵਿਚਾਰਾਂ ਬਣਾਉਂਦੇ, ਜਿਨ੍ਹਾਂ ਵਿਚਾਰਾਂ ਨੂੰ ਸਕੀਮਾਂ ਬਣਾਉਣੀਆਂ ਨੇ ਉਹ ਕਦੇ ਮਿਣਤੀ ਗਿਣਤੀ ਨਹੀਂ ਕਰ ਸਕਦੇ। ਮੈਨੂੰ ਪਰਮਾਤਮਾ ਨੇ ਦਲੇਰੀ ਵਾਲਾ ਵਾਅਦਾ ਦਿੱਤਾ ਹੈ ਤੇ ਮੈਂ ਚਾਹੁੰਦੀ ਹਾਂ ਵੀ ਇਸ ਦਲੇਰੀ ਦੇ ਗੁਣ ਦੇ ਨਾਲ ਮੈਂ ਸਮੁੰਦਰ ਦੀ ਮਿਣਤੀ ਕਰਾਂ, ਪਰ ਥੋੜੀ ਜਿਹੀ ਤੁਸੀਂ ਇਹ ਕਿਰਪਾ ਕਰਨੀ ਤੇ ਮੇਰੇ ਸਿਰੇ ਦੇ ਨਾਲ ਕੋਈ ਮਜ਼ਬੂਤ ਤਾਗਾ ਬਣ ਦੇਣਾ। ਉਹ ਇਸ ਕਰਕੇ ਤਾਂ ਕਿ ਮੈਂ ਵਾਪਸ ਆਪਣੇ ਘਰ ਵਿੱਚ ਜਾ ਸਕਾਂ। ਕਹਿਣ ਲੱਗੇ ਠੀਕ ਹੈ ਬੀਬੀ, ਔਰ ਇੱਕ ਮੇਰੀ ਬੇਨਤੀ ਹੈ ਵੀ ਜਦੋਂ ਮੈਂ ਸਮੁੰਦਰ ਦੀ ਮਿਣਤੀ ਕਰ ਲਈ ਨਾ ਉਦੋਂ ਮੈਂ ਸਮੁੰਦਰ ਦੀ ਤਹਿ ਤੋਂ ਥੱਲੇ ਤੁਹਾਨੂੰ ਇਸ਼ਾਰਾ ਕਰਾਂਗੀ, ਸਿਗਨਲ ਕਰਾਂਗੀ, ਤੇ ਜਦੋਂ ਮੈਂ ਇਸ਼ਾਰਾ ਕਰਾਂਗੀ ਤੁਸੀਂ ਉਦੋਂ ਮੈਨੂੰ ਖਿੱਚ ਲੈਣਾ, ਇਹ ਤੁਸੀਂ ਮੇਰੇ ਤੇ ਪਰਉਪਕਾਰ ਕਰਨਾ। ਕਹਿਣ ਲੱਗੇ ਠੀਕ। ਉਹ ਸਾਰੇ ਭਾਈਚਾਰੇ ਨੇ ਇੱਕ ਰਾਇ ਉਹ ਕਰਕੇ ਉਸ ਲੂਣ ਦੀ ਪੋਟਲੀ ਦੀ ਜੋੜੀ ਲਾ ਦਿੱਤੀ ਤੇ ਉਹਨੂੰ ਸਮੁੰਦਰ ਵਿੱਚ ਸੁੱਟ ਦਿੱਤਾ, ਉਹ ਚਲੀ ਗਈ। ਉਹ ਦਿਹਾੜੀ ਡੰਗ ਡੀਕੜਿਆ, ਉਸ ਰੱਸੀ ਨੂੰ ਘੋੜਾ ਜਿੰਨੀ ਖਿੱਚ ਨਹੀਂ ਆਏ। ਉਹ ਕਹਿਣ ਲੱਗੇ ਭਾਈ ਪਤਾ ਨੀ ਸਾਹ ਗੁੰਮ ਹੋ ਕਰ ਕਿਤੇ ਮਰਨਾ ਗਈ ਹੋਵੇ, ਆਪਾਂ ਇੱਕ ਵਾਰ ਉਹਨੂੰ ਬੁਲਾ ਕੇ ਪੁੱਛੀਏ ਵੀ ਬੀਬੀ ਜੇ ਨਹੀਂ ਗੱਲ ਬਣਦੀ ਤੇ ਆ ਜਾ ਆਪਣਾ ਜੀਵਨ ਗਵਾ ਨਾ। ਕਹਿਣ ਲੱਗੇ ਠੀਕ ਹੈ। ਜਦੋਂ ਉਹਨਾਂ ਨੇ ਸਪੋਰਟਲੀ ਨੂੰ ਖਿੱਚਿਆ ਨਾ ਤੇ ਜਿਹੜਾ ਉਹ ਕੱਪੜੇ ਦਾ ਖੋਲ ਸੀ ਉਹ ਉਹਨਾਂ ਦੇ ਹੱਥ ਆਇਆ, ਪਰ ਜਿਹੜੀ ਲੂਣ ਦੀ ਉਹ ਡਲੀ ਉਹ ਖੁਰ ਗਈ। ਗੁਰਮੁਖੋ ਨਾ ਕਿਸੇ ਲੂਣ ਦੀ ਡਲੀ ਨੇ ਚੁੱਭੀ ਮਾਰੀ, ਨਾ ਉੱਥੇ ਕੋਈ ਸੰਮੇਲਨ ਹੋਇਆ, ਉਹਨਾਂ ਵਿਦਵਾਨ ਪੁਰਸ਼ਾਂ ਦੇ ਇਹ ਦ੍ਰਿਸ਼ਟਾਂਤ ਬਣਾਉਣ ਦਾ ਇੱਕੋ ਇੱਕ ਮੇਨ ਪਰਜਾ ਹੈ, ਮੇਨ ਤਾਤ ਪਰਜਾ ਹੈ ਵੀ ਜਿਹੜੇ ਪਰਮਾਤਮਾ ਦਾ ਪਤਾ ਕਰਨ ਗਏ ਨੇ ਉਹ ਕਦੇ ਮੁੜ ਕੇ ਨਹੀਂ ਆਏ, ਉਹਨਾਂ ਨੇ ਕਦੇ ਦੱਸਿਆ ਨਹੀਂ। ਉਹ ਪਰਮਾਤਮਾ ਦੀ ਬੰਦਗੀ ਕਰਦੇ ਕਰਦੇ ਪਰਮਾਤਮਾ ਦਾ ਰੂਪ ਹੀ ਹੋ ਗਿਆ, ਪਰਮਾਤਮਾ ਵਿੱਚ ਲੀਨ ਹੀ ਹੋ ਗਿਆ। ਇਸ ਪ੍ਰਕਾਰ ਇਸ ਆਰਤ ਭਗਤ ਦੇ ਰੂਪ ਦੇ ਵਿੱਚ ਬਾਬਾ ਰਵਿਦਾਸ ਜੀ ਸਾਨੂੰ ਉਸ ਪਰਿਪੂਰਨ ਪਰਮਾਤਮਾ ਦੀ ਅੱਗੇ ਅਰਦਾਸ ਕਰਨ ਦੀ ਜਾਚ ਦੱਸਦੇ ਹਨ। ਆਪ ਅਰਦਾਸਾਂ ਤਾਂ ਕਰਦੇ ਹਾਂ ਨਾ, ਪਰ ਉਹ ਆਪਾਂ ਨੂੰ ਢੰਗ ਤਰੀਕਾ ਦੱਸਦੇ ਵੀ ਗੁਰਮੁਖਾ ਇਸ ਤਰ੍ਹਾਂ ਅਰਦਾਸ ਕਰ, ਆਪਣਾ ਆਪਾ ਗਵਾਹ ਕਰਕੇ ਅਰਦਾਸ ਕਰ, ਜਿਵੇਂ ਬਾਬਾ ਜੀ ਕਿਰਪਾ ਕਰਦੇ ਨੇ। ਸਰਵਣ ਕਰੀਏ ਜੀ,
ਵਾਹਿਗੁਰੂ ਸਾਹਿਬ ਜੀ ਜੈਤ ਸਰੀ, ਬਾਣੀ ਭਗਤਾ ਕੀ।
ਜੋ ਗੁਰਮੁਖ ਪਿਆਰੋ ਗੁਰਮੁਖਾਂ ਨੇ ਲਫ਼ਜ਼ ਪੜਿਆ ਬਾਣੀ ਭਗਤਾ ਕੀ, ਇਹਦੇ ਬਾਰੇ ਸਾਡੇ ਵਿਦਵਾਨ ਪੁਰਸ਼ਾਂ ਦੀਆਂ ਦੋ ਰਾਇਆਂ ਪ੍ਰਚਲਿਤ ਨੇ। ਉਨ੍ਹਾਂ ਚੋਂ ਇੱਕ ਸੰਪਰਦਾਇ ਲੋਕ ਨੇ ਤੇ ਦੂਸਰੇ ਮਿਸ਼ਨਰੀ ਵਿਚਾਰਧਾਰਾ ਵਾਲੇ ਨੇ। ਜਿਹੜੇ ਮਿਸ਼ਨਰੀ ਵਿਚਾਰਧਾਰਾ ਵਾਲੇ ਵੀਰ ਹਨ ਉਹ ਕਹਿੰਦੇ ਵੀ ਗੁਰੂ ਸਾਹਿਬਾਨ ਇਹਨਾਂ ਭਗਤਾਂ ਦੇ ਕੋਲ ਗਏ, ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਔਰ ਉਹਨਾਂ ਦਾ ਜੋ ਅਧਿਆਤਮਿਕ ਤਜਰਬਾ ਸੀ ਉਹਨੂੰ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਦਾ ਰੂਪ ਦਿੱਤਾ ਔਰ ਕਈ ਭਗਤਾਂ ਦੇ ਕੋਲੋਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਉਹਨਾਂ ਦੀ ਬਾਣੀ ਮਿਲੀ ਔਰ ਗੁਰੂ ਸਾਹਿਬਾਨ ਉਸ ਕੀਮਤੀ ਅਧਿਆਤਮਿਕ ਸਾਹਿਤ ਨੂੰ ਸਾਂਭ ਕਰਕੇ ਆਪਣੇ ਕੋਲ ਰੱਖੀ ਗਏ ਔਰ ਗੁਰੂ ਪੰਚਮ ਪਾਤਸ਼ਾਹ ਜੀ ਨੇ 1660 ਦੇ ਵਿੱਚ ਉਸ ਗੁਰਬਾਣੀ ਨੂੰ ਸੰਪਾਦਨ ਕੀਤਾ ਔਰ 1661 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਹਰਿਮੰਦਰ ਸਾਹਿਬ ਪ੍ਰਕਾਸ਼ ਹੋਇਆ। ਇੱਕ ਤਾਂ ਰਾਇ ਇਹ ਹੈ ਜਿਹੜੇ ਅਧਿਆਤਮਿਕ ਵਿਚਾਰਧਾਰਾ ਵਾਲੇ ਗੁਰਮੁਖ ਜਨ ਨੇ ਉਹਨਾਂ ਵੀਰਾਂ ਦੀ ਰਾਇ ਇਹ ਹੈ ਕਿ ਜਿਸ ਮੌਕੇ ਗੁਰੂ ਪੰਚਮ ਪਾਤਸ਼ਾਹ ਰਾਮਸਰ ਸਾਹਿਬ ਵਾਲੀ ਪਾਵਨ ਥਾਂ ਦੇ ਉੱਪਰ ਭਾਈ ਗੁਰਦਾਸ ਜੀ ਨੂੰ ਬਾਣੀ ਦਿਖਾਉਣ ਲੱਗੇ, ਪਹਿਲੇ ਜਾਮੇ ਦੀ ਬਾਣੀ, ਦੂਸਰੇ ਜਾਮੇ ਦੀ ਬਾਣੀ, ਤੀਸਰੇ ਜਾਮੇ ਦੀ ਬਾਣੀ, ਚੌਥੇ ਜਾਮੇ ਦੀ ਬਾਣੀ, ਉਪਰੰਤ ਆਪਣੀ ਬਾਣੀ ਔਰ ਉਹਨਾਂ ਤੋਂ ਬਾਅਦ ਉਹਨਾਂ ਨੇ ਭਗਤਾਂ ਦੀ ਬਾਣੀ ਨੂੰ ਤਰਤੀਬ ਦਿੱਤੀ। ਸਾਰਿਆਂ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸ਼੍ਰੋਮਣੀ ਭਗਤ ਬਾਬੇ ਕਬੀਰ ਦੀ ਬਾਣੀ ਨੂੰ ਅੰਕਿਤ ਕਰਾਉਣ ਲੱਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮਨ ਵਿੱਚ ਇਹ ਸਵਾਲ ਵਿਚਾਰ ਆ ਗਿਆ ਵੀ ਮਹਾਰਾਜ ਮੈਂ ਬੇਨਤੀ ਕਰਾਂ, ਤੁਸੀਂ ਭਗਤਾਂ ਦੀ ਬਾਣੀ ਮੈਥੋਂ ਲਿਖਵਾਈ ਜਾਂਦੇ ਹੋ ਤੇ ਕਦੇ ਭਗਤ ਆਪਣੇ ਕੋਲ ਤਾਂ ਆਏ ਨਹੀਂ, ਇਹ ਉਹਨਾਂ ਦੀ ਬਾਣੀ ਆਪਾਂ ਦਰਜ ਕਿਵੇਂ ਕਰਦੇ ਹਾਂ? ਆਪਾਂ ਹਰ ਸਾਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਰਾਮਸਰ ਸਾਹਿਬ ਔਰ ਉੱਥੇ 6-7 ਦਿਨ ਹਰ ਸਾਲ ਕਥਾ ਆਉਂਦੀ ਹੈ ਔਰ ਉਸ ਕਥਾ ਦੇ ਵਿੱਚ ਇਹਨਾਂ ਅਧਿਆਵਾਂ ਨੂੰ ਵਿਸ਼ੇਸ਼ ਤੌਰ ਤੇ ਵਾਚਿਆ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਮਹਾਰਾਜ ਉਹ ਭਗਤ ਜਨ ਕਦੇ ਆਏ ਨਹੀਂ, ਕਦੇ ਵੇਖੀ ਨਹੀਂ, ਤੁਸੀਂ ਉਹਨਾਂ ਦੀ ਬਾਣੀ ਕਿਸ ਆਧਾਰ ਤੇ ਦਰਜ ਕਰਾਉਂਦੇ ਹੋ? ਤੇ ਗੁਰਦੇਵ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਸਾਹਿਬ, ਕੱਲ੍ਹ ਨੂੰ ਥੋੜ੍ਹਾ ਜਿਹਾ ਟਾਈਮ ਨਾਲ ਆ ਜਾਣਾ ਫਲਾਣੇ ਟਾਈਮ ਤੇ। ਗਿਆਨੀ ਸੰਤੋਖ ਸਿੰਘ ਕਹਿੰਦੇ ਨੇ ਕਿ ਦੱਸੇ ਹੋਏ ਟਾਈਮ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਤਿਆਰ ਬਰ ਤਿਆਰ ਹੋ ਕਰਕੇ ਆਏ ਔਰ ਗੁਰੂ ਪਾਤਸ਼ਾਹ ਮਹਾਰਾਜ ਜੀ ਨਾਲ ਭਗਤ ਜਨ ਚਰਚਾ ਕਰ ਰਹੇ ਸਨ। ਬਾਬਾ ਰਾਮਾਨੰਦ ਜੀ, ਬਾਬਾ ਨਾਮਦੇਵ ਜੀ, ਬਾਬਾ ਪੀਪਾ ਜੀ, ਬਾਬਾ ਰਵਿਦਾਸ ਜੀ ਤੇ ਆਦਿਕ ਮਹਾਂਪੁਰਸ਼ ਸਾਰੇ ਜਣੇ ਔਰ ਗੁਰੂ ਪੰਚਮ ਪਾਤਸ਼ਾਹ ਨੇ ਕਹਿੰਦੇ ਅਚੇਚੇ ਤੌਰ ਤੇ ਉਹਨਾਂ ਦੀ ਇੰਟਰੋਡਕਸ਼ਨ ਕਰਾਈ, ਜਾਣ ਪਛਾਣ ਕਰਾਈ ਭਾਈ ਗੁਰਦਾਸ ਨਾਲ। ਉਪਰੰਤ ਇੱਕ ਸਾਡਾ ਸਲੀਕਾ ਭਾਰਤੀ ਪਰੰਪਰਾ ਹੈ ਕਿ ਜਦੋਂ ਵੀ ਆਪਣੇ ਘਰ ਕੋਈ ਮਿੱਤਰ ਪਿਆਰਾ ਸਕਾ ਸੰਬੰਧੀ ਰਿਸ਼ਤੇਦਾਰ ਆਵੇ ਆਪਾਂ ਉਹਨੂੰ ਵਿਦਾ ਕਰਨ ਤੋਂ ਜਾਂਦੇ ਹਾਂ, ਵਿਦਾ ਕਰਨ। ਔਰ ਅੰਗਰੇਜ਼ ਲੋਕ ਵੀ ਕਰਦੇ ਨੂੰ ਕਹਿੰਦੇ ਨੇ ਸੀ ਆਫ, ਆਪਾਂ ਵਿਦਾ ਕਹਿੰਦੇ ਹਾਂ। ਭਾਈ ਗੁਰਦਾਸ ਜੀ ਜਿਸ ਮੌਕੇ ਉਹਨਾਂ ਮਹਾਂਪੁਰਸ਼ਾਂ ਨੂੰ ਵਿਦਾ ਕਰਨ ਗਏ, ਥੋੜਾ ਜਿਹਾ ਗਏ ਨੇ, ਉਹ ਅਲੋਪ ਹੋ ਗਏ। ਗੁਰੂ ਪੰਚਮ ਪਾਤਸ਼ਾਹ ਨੂੰ ਭਾਈ ਗੁਰਦਾਸ ਨੇ ਬੇਨਤੀ ਕੀਤੀ ਵੀ ਮਹਾਂਪੁਰਸ਼ ਇਹ ਆਏ ਕਿੱਥੋਂ, ਗਏ ਕਿੱਥੇ? ਪਾਤਸ਼ਾਹ ਕਹਿਣ ਲੱਗੇ ਭਾਈ ਸਾਹਿਬ ਇਹ ਲੋਕ ਬੰਦਗੀ ਕਰਕੇ ਪਰਮੇਸ਼ਰ ਵਿੱਚ ਅਭੇਦ ਹੋ ਗਏ ਨੇ ਔਰ ਜਿਸ ਮੌਕੇ ਪ੍ਰਭੂ ਦੇ ਪਿਆਰੇ ਅਰਦਾਸ ਬੇਨਤੀ ਕਰਕੇ ਇਹਨਾਂ ਨੂੰ ਪ੍ਰਗਟ ਕਰਨਾ ਚਾਹੁਣ ਤੇ ਉਹਨਾਂ ਦੇ ਫੁਰਨੇ ਮੁਤਾਬਕ ਇਹ ਪ੍ਰਗਟ ਹੋ ਜਾਂਦੇ ਨੇ। ਇਸ ਪ੍ਰਕਾਰ ਗੁਰਮੁਖੋ, ਗੁਰੂ ਸਾਹਿਬਾਨਾਂ ਨੇ ਉਹਨਾਂ 15 ਭਗਤਾਂ ਦੀ ਬਾਣੀ ਨੂੰ ਦਰਜ ਕਰਾਉਣਾ ਕੀਤਾ ਔਰ ਜਿਹੜੇ ਭੱਟ ਨੇ ਇਹਨਾਂ ਦੇ ਬਾਰੇ ਵਿਦਵਾਨਾਂ ਦਾ ਮਤ ਭੇਦ ਹੈ। ਜਿਹੜੇ ਸੰਪਰਦਾਇ ਲੋਕ ਨੇ ਉਹ ਕਹਿੰਦੇ ਨੇ 17 ਭੱਟ ਹੋਏ ਨੇ। ਜਿਹੜੇ ਮਿਸ਼ਨਰੀ ਭਰਾ ਸਾਹਿਬ ਸਿੰਘ ਦੀ ਪਰੰਪਰਾ ਦੇ ਚੱਲਣ ਵਾਲੇ ਲੋਕ ਨੇ ਉਹਨਾਂ ਨੇ ਸਾਹਿਬ ਸਿੰਘ ਨੂੰ ਆਪਣਾ ਅਧਿਆਤਮਕ ਆਗੂ ਜਾਣ ਕੇ, ਵਿਚਾਰਵਾਨ ਜਾਣ ਕੇ ਉਹਦੀ ਰਾਏ ਨੂੰ ਉਹਨਾਂ ਮੰਨ ਲਿਆ, ਪ੍ਰਮਾਣਿਕ ਮੰਨਦੇ ਰਹੇ। ਪਰ ਭਗਤਾਂ ਦੀ ਬਾਣੀ ਦੇ ਉੱਪਰ ਉਹਨਾਂ ਸਾਰਿਆਂ ਦੀ ਇੱਕ ਰਹਿ ਵੀ ਇਹਨਾਂ ਦੀ ਗਿਣਤੀ 15 ਹੈ। ਇਸ ਕਰਕੇ ਗੁਰਦੇਵ ਨੇ ਲਿਖਾਇਆ ਵੀ ਬਾਣੀ ਭਗਤਾਂ ਕੀ, ਵੀ ਭਗਤ ਜਣਾਂ ਦੀ ਬਾਣੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ, ਸੱਚੇ ਗੁਰੂ ਦੀ ਕਿਰਪਾ ਪ੍ਰਾਪਤ ਹੁੰਦਾ ਭਾਈ।
ਨਾਥ ਕਛੂ ਨਾ ਜਾਣੋ,
ਸਾਰਿਆਂ ਤੋਂ ਪਹਿਲਾਂ ਬਾਬਾ ਰਵਿਦਾਸ ਜੀ ਕਹਿੰਦੇ ਵੀ ਗੁਰਮੁਖਾ ਤੇਰੀ ਇੱਕ ਸੁਝਾਅ ਦਿੰਦੇ ਆ, ਮਰਜ਼ੀ ਤੇਰੀ ਮੰਨੀ ਜਾਂ ਨਾ। ਜੇ ਤੂੰ ਆਖਰ ਸਿਆਣਾ ਬਣ ਕੇ ਪਰਮਾਤਮਾ ਨੂੰ ਖੁਸ਼ ਕਰਨਾ ਤੇ ਤੇਰੀ ਸਿਆਣਪ ਹੀ ਤੇਰੇ ਰਸਤੇ ਵਿੱਚ ਇਹ ਰੋੜਾ ਬਣੇਗੀ, ਉੱਥੇ ਗਿਆਨ ਨਹੀਂ ਚੱਲਦਾ, ਉੱਥੇ ਘਰਣਾ ਨਹੀਂ ਚੱਲਦੀ, ਉੱਥੇ ਸੇਵਾ ਦਾ ਮਾਣ ਨਹੀਂ ਚੱਲਦਾ, ਉੱਥੇ ਨਿਮਾਣਾ ਹੋਇਆ ਬਾਤ ਬਣੀ ਉਹ ਨਿਮਾਣਾ ਹੋਇਆ। ਨਾਥ ਉਹਨੂੰ ਇਸ ਕਰਕੇ ਆਖਿਆ, ਉਹ ਨਾਥ ਜੋਗੀ ਨਹੀਂ। ਸਾਡੇ ਭਾਰਤੀ ਪਤੀ ਵਿੱਚ 9 ਨਾਥਾਂ ਦੀ ਗਿਣਤੀ ਆਈ, 9 ਨਾਥ, ਚਰਪਟ ਨਾਥ, ਘੁੱਗੂ ਨਾਥ, ਮੰਗਲ ਨਾਥ, 84 ਸਿੱਧ ਨੇ, ਲੇਕਿਨ ਨਾਥ 9 ਮੰਨੇ ਹਨ। ਉਹਨਾਂ ਨੂੰ ਨਾਥ ਇਸ ਕਰਕੇ ਕਿਹਾ ਜਾਂਦਾ ਹੈ, ਉਹਨਾਂ ਲੋਕਾਂ ਨੇ ਹੱਥ ਯੋਗ ਦੇ ਨਾਲ ਆਪਣੇ ਇੰਦਰੀਆਂ ਨੂੰ ਨੱਥਣ ਦਾ ਯਤਨ ਕੀਤਾ ਔਰ ਉਹਨਾਂ ਦਾਅਵਾ ਕੀਤਾ ਵੀ ਅਸੀਂ ਆਪਣੇ ਇੰਦਰੀਆਂ ਨੂੰ ਨੱਥ ਲਿਆ, ਪਰ ਮੇਰੇ ਪੜ੍ਹਨ ਦੇ ਮੁਤਾਬਕ ਉਹਨਾਂ ਨੇ ਕੇਵਲ ਤੇ ਕੇਵਲ ਦਾਅਵਾ ਕੀਤਾ ਪਰ ਉਹਦੇ ਵਿੱਚੋਂ ਕਾਮਯਾਬ ਨਹੀਂ ਹੋ ਸਕੇ। ਮੈਂ ਇਹ ਲਫ਼ਜ਼ ਆਪ ਨਾਲ ਤਾਂ ਸਾਂਝੇ ਕਰ ਰਿਹਾ। ਭਾਈ ਬਾਲਾ ਵਾਲੀ ਜਨਮ ਸਾਖੀ, ਇਹਨੂੰ ਬਚਪਨ ਵਿੱਚ ਮੈਂ ਬਹੁਤ ਪੜ੍ਹਿਆ, ਉਹਦੇ ਮੁਤਾਬਕ ਲਿਖਿਆ ਵੀ ਗੁਰਦੇਵ ਜੀ ਨੂੰ ਭਰਥਰੀ ਨੂੰ ਮਿਲੇ ਨੇ ਨਾ, ਤੇ ਉਹਨਾਂ ਨੇ ਆਖਿਆ ਵੀ ਭਰਥਰੀ ਤੇਰਾ ਫਲਾਨੀ ਰਾਣੀ ਨਾਲ ਸੰਬੰਧ ਹੈ ਤੇ ਜੇ ਤੇਰਾ ਸੰਬੰਧ ਸੰਯੋਗ ਨਾ ਹੋਇਆ ਤੇਰੀ ਕਲਿਆਣ ਨਹੀਂ ਹੋਣੀ। ਔਰ ਗੁਰਦੇਵ ਦੇ ਇੰਨਾ ਕਹਿਣ ਦੇ ਨਾਲ ਉਹ ਭਰਥਰੀ ਨਾਥ ਆਪਣੀ ਸਮਝ ਗਵਾ ਬੈਠਾ, ਬੌਂਦਣ ਗਿਆ ਵੀ ਮੈਂ ਕੀ ਕਰਾਂ। ਕਹਿੰਦਾ ਫਿਰ ਮਹਾਰਾਜ ਕਿਰਪਾ ਕਰੋ, ਕਿਵੇਂ ਹੋਏਗਾ। ਉੱਥੇ ਜਨਮ ਸਾਖੀ ਦੇ ਕਰਤੇ ਨੇ ਲਿਖਵਾਇਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਖੜਾਂ ਭਾਈ ਬਾਲਾ ਜੀ ਨੂੰ ਦਿੱਤੇ, ਇੱਕ ਖੜਾਂ ਭਾਈ ਪਰਥੇ ਨੂੰ ਦਿੱਤੇ। ਭਾਈ ਮਰਦਾਨਾ ਜੀ ਰਬਾਬ ਤੇ ਸਵਾਰ ਹੋਏ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਰਥਰੀ ਅੱਖਾਂ ਮੀਟ। ਔਰ ਜਿਸ ਮੌਕੇ ਉਹਨਾਂ ਅੱਖਾਂ ਮੀਟੀਆਂ ਤੇ ਗੁਰਦੇਵ ਕਹਿੰਦੇ ਖੋਲ ਤੇ ਉਸ ਬਾਗ ਵਿੱਚ ਉਹ ਪਹੁੰਚ ਚੁੱਕੇ ਸਨ ਜਿੱਥੇ ਜਾਣਾ ਸੀ। ਔਰ ਗੁਰਦੇਵ ਨੇ ਉਹਨਾਂ ਦਾ ਸੰਬੰਧ ਕਰਾਇਆ, ਸ਼ਾਦੀ ਕਰਾਈ। ਜੇ ਉਹਨਾਂ ਨੇ ਇੰਦਰੀਆਂ ਨੂੰ ਨੱਥਿਆ ਹੋ ਜਾਂਦਾ ਹੁੰਦਾ ਨਾ, ਤੇ ਮੇਰਾ ਆਪਣਾ ਅੰਦਾਜ਼ਾ ਵੀ ਉਹ ਗੁਰਦੇਵ ਨੂੰ ਇਹ ਕਹਿ ਸਕਦੇ ਸਨ ਵੀ ਮਹਾਰਾਜ ਨੂੰ ਕਿਰਪਾ ਕਰੋ, ਸਾਨੂੰ ਇਸ ਪਾਸੇ ਤੋਂ ਪਾਸੇ ਰੱਖੋ, ਅਸੀਂ ਇਹਨਾਂ ਸੰਬੰਧਾਂ ਚੋਂ ਕੀ ਲੈਣਾ। ਪਰ ਉਹਦੀ ਸਾਰੀ ਕੀਤੀ ਕਤਰੀ ਉਹਨੂੰ ਭੁੱਲ ਗਈ। ਰੋਹ ਵਿਚਾਰ ਆਪ ਨਾਥ ਨਾਥੀ ਸਭ ਜਾ ਕੇ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ ਕਿ ਉਸ ਪਰਮਾਤਮਾ ਨੂੰ ਅਸੀਂ ਨਾਥ ਤਾਂ ਕਿ ਨਹੀਂ ਵੀ ਉਹਨੇ ਸਮੁੱਚੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਨੱਥਿਆ ਹੋਇਆ। ਆ ਜਿਹੜੀ ਧਰਤੀ ਹੈ ਨਾ, ਧਰਤੀ ਇਹ ਕਹਿੰਦੇ ਸਮੁੰਦਰ ਦੇ ਉੱਪਰ ਇਉਂ ਤਰਦੀ ਹੈ ਜਿਵੇਂ ਮੁਰਗਾਈ ਤਰਦੀ ਹੈ ਪਾਣੀ ਵਿੱਚ। ਔਰ ਰੱਬ ਦੀ ਕਰਾਮਾਤ ਹੈ, ਆਪਾਂ ਨਿੱਕਾ ਜਾਂ ਕੱਚਾ ਰੋੜਾ ਲੈ ਕੇ ਪਾਣੀ ਵਿੱਚ ਸੁੱਟੀਏ, ਇੱਕਦਮ ਡੁੱਬ ਜਾਏਗਾ, ਉਹ ਭੁਰ ਜਾਂਦਾ, ਖੁਰ ਜਾਂਦਾ। ਲੇਕਿਨ ਏਡੀ ਵੱਡੀ ਧਰਤੀ ਉਹ ਪਾਣੀ ਵਿੱਚ ਤਰੇ, ਇੱਥੋਂ ਪ੍ਰਤੀਤ ਹੁੰਦਾ ਕਿ ਪਰਮਾਤਮਾ ਉਹ ਨਾਥ ਹੈ ਤੇ ਉਹਨੇ ਆਪਣੇ ਹੁਕਮ ਦੇ ਵਿੱਚ ਆਪਣੀ ਕੁਦਰਤ ਨੂੰ ਨੱਥਿਆ ਹੋਇਆ। ਇਸ ਕਰਕੇ ਅਰਦਾਸ ਬੇਨਤੀ ਕਿ ਹੇ ਪਰਿਪੂਰਨ ਪਰਮਾਤਮਾ, ਸਾਰੇ ਤੇਰੇ ਰਜਾਤ ਨੇ, ਨੱਥੇ ਹੋਏ ਨੇ, ਅਸੀਂ ਕੁਝ ਜਾਣਦੇ ਨਹੀਂ, ਕਿਰਪਾ ਕਰ।
ਮਨ ਮਾਇਆ ਕੈ ਹਾਥ ਬਿਕਾਨਾ,
ਜੇ ਤਰਲਾ ਤਾਂ ਕਰਦੇ ਵੀ ਜਿਹੜੀ ਮਾਇਆ, ਮਾਇਆ ਨੇ ਸਾਨੂੰ ਖਰੀਦ ਲਿਆ ਹੈ, ਮਾਇਆ ਸਾਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਂਦੀ ਹੈ। ਔਰ ਇਹ ਇੰਨੀ ਪ੍ਰਬਲ ਹੈ, ਮੈਂ ਡਿਊਟੀ ਦੇ ਜਾਂਦਿਆਂ ਜਾਂਦਿਆਂ ਦੱਖਣੀ ਓਂਕਾਰ ਦੀ ਬਾਣੀ ਪੜ੍ਹੀ, ਤੇ ਦੱਖਣੀ ਓਂਕਾਰ ਦੀ ਬਾਣੀ ਵਿੱਚ ਪੜ੍ਹਦਿਆਂ ਪੜ੍ਹਦਿਆਂ ਇੱਕ ਪੰਕਤੀ ਤੇ ਆ ਕੇ ਮੈਂ ਖਲੋ ਗਿਆ, ਮੈਨੂੰ ਉਹਨੇ ਬੜਾ ਪ੍ਰਭਾਵਿਤ ਕੀਤਾ। ਉਹ ਪੰਕਤੀ ਸੀ, ਆਤ ਹੋਏ ਤਾਂ ਮੁਗਧ ਸਿਆਣਾ। ਆਤ ਕਹਿੰਦੇ ਨੇ ਪੈਸੇ ਨੂੰ, ਮਾਇਆ ਨੂੰ। ਗੁਰਦੇਵ ਕਹਿੰਦੇ ਕਿ ਗੁਰਮੁਖੋ, ਬੰਦੇ ਕੋਲ ਪੈਸੇ ਹੋਣ ਤੇ ਬੰਦਾ ਸ਼ਦਾਈ ਵੀ ਸਿਆਣਾ ਹੁੰਦਾ, ਉਹਨੂੰ ਉਹ ਕਮਲੀ ਗੱਲਾਂ ਵੀ ਕਰੇ ਤੀ ਵੀ ਸਿਆਣੀਆਂ ਸਮਝਦੇ ਆ। ਮਾਇਆ ਦਾ ਇੰਨਾ ਬੋਲਬਾਲਾ, ਇੰਨਾ ਜ਼ੋਰ ਹੈ, ਉਹ ਸਿਧਾਂਤ ਨੂੰ ਮੁੱਖ ਮੰਨ ਕੇ ਮੇਰੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਰਾਹੀਂ ਬਾਬਾ ਰਵਿਦਾਸ ਜੀ ਕਹਿੰਦੇ ਕੀ ਕਰਾਂ ਵਾਹਿਗੁਰੂ, ਇਸ ਮਾਇਆ ਨੇ ਸਾਨੂੰ ਖਰੀਦ ਲਿਆ, ਇਹ ਮਾਇਆ ਸਾਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਂਦੀ ਹੈ।
ਰਹਾਉ
ਦੇ ਕਰਕੇ ਦਇਆ ਕਰਦੇ ਹਨ।
ਤੁਮ ਕਹੀ ਅਤ ਹਉ ਜਗਤ ਗੁਰ ਸਵਾਮੀ,
ਮੈਂ ਤੁਹਾਡੇ ਅੱਗੇ ਤਾਂ ਬੇਨਤੀ ਕਰਦਾ ਮਹਾਰਾਜ, ਇੱਕ ਤਾਂ ਤੁਸੀਂ ਸੰਸਾਰ ਦੇ ਮਾਲਕ ਹੋ ਤੇ ਦੂਸਰਾ ਤੁਸੀਂ ਸੰਸਾਰ ਦੇ ਲੋਕਾਂ ਦੇ ਪਥ ਪ੍ਰਦਰਸ਼ਕ ਹੋ, ਜਿਹਨੂੰ ਆਪਾਂ ਗਾਈਡ ਕਹਿੰਦੇ ਨੇ, ਡਾਇਰੈਕਟਰ ਕਹਿੰਦੇ ਨੇ। ਨਾਲ ਮਾਲਕ ਹੋ, ਨਾਲ ਪਥ ਪ੍ਰਦਰਸ਼ਕ ਹੋ, ਜਿਵੇਂ ਜਿਵੇਂ ਤੁਸੀਂ ਪ੍ਰੇਰਦੇ ਹੋ ਉਸ ਮੁਤਾਬਕ ਇਹ ਜੀਵ ਕਰਮ ਕਰਦੇ ਨੇ। ਇਸ ਕਰਕੇ ਬੇਨਤੀ ਹੈ ਜੀ,
ਹਮ ਕਹੀਅਤ ਕਲ ਯੁਗ ਕੇ ਕਾਮੀ,
ਅਸੀਂ ਜਿਹੜੇ ਲੋਕ ਕਲ ਯੁਗੀ ਲੋਕ ਆ ਨਾ, ਸਾਨੂੰ ਕਾਮਨਾ ਨੇ ਜਿੱਤਿਆ, ਕਾਮਨਾ ਨੇ, ਪਰਥਰੀ ਨੇ ਬੜਾ ਸੁੰਦਰ ਲਿਖਿਆ ਆਪਣੀ ਰਚਨਾ ਚ ਵਿਰਾਗ ਸ਼ਬਦ ਗ੍ਰੰਥ ਵਿੱਚ। ਉਹ ਕਹਿੰਦੇ ਭੁਗਤਾ ਜਾਣ ਭੋਗ ਮੈਂ ਭੋਗੇ,
ਉਲਟਾ ਭੋਗੋ ਭੋਗਿਓ ਮੋਏ।
ਮੈਂ ਪੰਕਤੀ ਆਪ ਨੂੰ ਅੱਗੇ ਵੀ ਕਿਹਾ ਸੁਣਾਈ ਹੋਵੇਗੀ, ਮੈਨੂੰ ਇਹ ਪੰਕਤੀ ਬਹੁਤ ਪ੍ਰਭਾਵਿਤ ਕਰਦੀ ਹੈ, ਮੇਰੇ ਮਨ ਤੇ ਤਾਂ ਬੜਾ ਅਸਰ ਹੈ। ਇਹ ਤੁੰਬਦੀ ਰਹਿੰਦੀ ਵਾਰ ਵਾਰ। ਆਪਾਂ ਆਮ ਕਰਕੇ ਗੁਰੂ ਪਿਆਰੋ ਪਦਾਰਥਾਂ ਨੂੰ ਭੋਗਦੇ ਹਾਂ ਵੀ ਭੋਗ ਕੇ ਤੇ ਮੁੜ ਕੇ ਆਪਾਂ ਭੋਗਣੇ ਨਹੀਂ, ਆਪਾਂ ਪਦਾਰਥਾਂ ਨੂੰ ਕੀ ਭੋਗਣਾ ਹੈ। ਉਹ ਭਰਥਰੀ ਕਹਿੰਦਾ ਵੀ ਪਦਾਰਥਾਂ ਨੇ ਸਾਨੂੰ ਭੋਗ ਲਿਆ ਹੈ, ਬੰਦਾ ਤਾਂ ਕਹਿੰਦਾ ਵੀ ਅਸੀਂ ਪਦਾਰਥਾਂ ਨੂੰ ਭੋਗਣਾ ਹੈ, ਲੇਕਿਨ ਭਰਥਰੀ ਕਹਿੰਦੇ ਵੀ ਪਦਾਰਥ ਬੰਦੇ ਨੂੰ ਭੋਗ ਰਹੇ ਨੇ, ਬੰਦਾ ਖਤਮ ਹੋ ਗਿਆ, ਪਦਾਰਥ ਫੇਰ ਵੀ ਰਹਿ ਗਿਆ, ਪਦਾਰਥ ਨਹੀਂ ਮੁੱਕੇ। ਮੈਂ ਕਿਹਾ ਤੁਹਾਨੂੰ ਆਪਣੇ ਜੀਵਨ ਦੇ ਵਿੱਚੋਂ ਉਹਨੂੰ ਮੋਲਡ ਕਰਕੇ ਤੇ ਕੁਝ ਕਹਿਣ ਦਾ ਯਤਨ ਕਰਦਾ, ਕਈ ਵਾਰ ਘਰੇਲੂ ਗੱਲਾਂ ਵੀ, ਪਰ ਮੇਰਾ ਨਿਸ਼ਾਨਾ ਹੁੰਦਾ ਵੀ ਉਹਨਾਂ ਗੱਲਾਂ ਵਿੱਚ ਵੀ ਕੋਈ ਗੁਰਮੁਖ ਸਿਧਾਂਤ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਏ। ਮੈਂ ਨਿੱਕਾ ਜਿਹਾ ਹੁੰਦਾ ਸਾਂ ਤੇ ਮੇਰੀ ਨਾਨੀ ਨੇ ਸਾਡੇ ਕੋਲ ਆਉਣਾ, ਉਹਦੇ ਮੈਂ ਦੰਦ ਆਪਣੀ ਜ਼ਿੰਦਗੀ ਚ ਨਹੀਂ ਵੇਖੇ, ਦੰਦ ਉਖੜੇ ਸਨ ਪਹਿਲਾਂ। ਹੁਣ ਲੋਕੀ ਸ਼ੌਕੀਨ ਹੋ ਗਏ ਨੇ। ਸਾਡੇ ਬਚਪਨ ਦੇ ਮੌਕੇ ਆਮ ਪਿੰਡਾਂ ਵਿੱਚ ਭੱਠੀਆਂ ਹੁੰਦੀਆਂ ਸਨ, ਜੋ ਕੜਾਹੀ ਬੋਲਦੇ ਨੇ ਸਾਡੇ ਇਲਾਕੇ ਚ, ਕੜਾਹੀ। ਉਹ ਟਾਈਮ ਨਾਲ ਤਪ ਜਾਂਦੀ, ਲੋਕੀ ਆਮ ਉੱਥੋਂ ਦਾਣੇ ਬਣਾਉਣ ਜਾਂਦੇ, ਛੋਲਿਆਂ ਦੇ ਦਾਣੇ, ਮੱਕੀ ਦੇ ਦਾਣੇ ਤੇ ਕਿਤੇ ਕਿਤੇ ਕਣਕ ਦਾ ਭੁਜੀਆ, ਇਹ ਆਮ ਲੋਕਾਂ ਦਾ ਖਾਜਾ ਸ਼ਾਮ ਦੇ ਟਾਈਮ ਤੇ ਲੋਕੀ ਆਮ ਬਣਾਉਂਦੇ, ਜਦੋਂ ਛੋਲਿਆਂ ਦੇ ਦਾਣੇ ਬਣਾ ਕੇ ਲਿਆਉਣੇ ਨਾ, ਤਾਂ ਸਾਡੀ ਨਾਨੀ ਨੇ ਕਹਿਣਾ ਵੀ ਪੁੱਤ ਮੈਨੂੰ ਵੀ ਥੋੜੇ ਜਿਹੇ ਕੁੱਟ ਦਿਓ। ਅਸੀਂ ਕੂੰਡੇ ਡੰਡੇ ਚ ਪਾ ਕੇ ਉਹਨਾਂ ਨੂੰ ਬਿਲਕੁਲ ਬਰੀਕ ਕਰਕੇ ਥੋੜੀ ਜਿਹੀ ਖੰਡ ਪਾਉਣੀ, ਤਾਂ ਉਸ ਮੇਰੀ ਨਾਨੀ ਨੇ ਉਹਨਾਂ ਭੁੱਜੇ ਹੋਏ ਦਾਣਿਆਂ ਦੇ ਆਟੇ ਨੂੰ ਚਿਮਚੇ ਨਾਲ ਖਾਣਾ। ਉਦੋਂ ਤਾਂ ਆਪਣੀ ਸੋਚਣਾ ਮੈਂ ਸੋਚਦਾ ਹਾਂਗਾ, ਰੱਬ ਨੇ ਡਿਊਟੀ ਦਿੱਤੀ ਤੇ ਮੈਨੂੰ ਉਹ ਆਪਣੀ ਨਾਨੀ ਦੀ ਘਟਨਾ ਚੇਤੇ ਆਉਂਦੀ ਹੈ ਕਿ ਨਾਨੀ ਨੇ ਜ਼ਿੰਦਗੀ ਪ੍ਰਯੰਤ ਖਾਧਾ, ਦੰਦ ਨਾ ਰਹਿ, ਪਰ ਪਦਾਰਥਾਂ ਨੂੰ ਭੋਗਣ ਦੀ ਇੱਛਾ ਬਣੀ ਰਹੀ, ਉਹ ਨਹੀਂ ਮੁੱਕੀ। ਦੰਦ ਜਵਾਬ ਦੇਗਾ, ਜਿਹਨੂੰ ਗੁਰਬਾਣੀ ਕਿਉਂ ਲਿਖਿਆ, ਖਾਂਦਿਆਂ ਖਾਂਦਿਆਂ ਮੂੰਹ ਘੱਠਾ ਤੈ ਨੰਦਿਆਂ ਸਭ ਅੰਗ, ਖਾਂਦਿਆਂ ਖਾਂਦੇ ਸਾਡੇ ਦੰਦ ਘਸ ਕੇ ਜਵਾਨ ਬਲ ਪੈਣ ਲੱਗ ਪਿਆ। ਵਨ ਸੁਨੇ ਕੱਪੜੇ ਪਾਉਂਦੇ ਸਾਂ, ਹੁਣ ਚਿੱਟਿਆਂ ਤੇ ਖੱਦਰ ਤੇ ਆ ਗਏ, ਲੱਤਾਂ ਬਾਹਾਂ ਵਿੰਗੀਆਂ ਟੇਢੀਆਂ ਹੋ ਗਈਆਂ, ਪਰ ਮਨ ਰਜਿਆ ਨਾ। ਇਸ ਕਰਕੇ ਮੇਰੇ ਮਾਲਕਾ, ਤੇਰੇ ਅੱਗੇ ਤਾਂ ਤਰਲਾ ਰਿਹਾ ਵੀ ਅਸੀਂ ਕਲਯੁਗੀ ਜੀਵਾਂ ਤੇ ਸਾਨੂੰ ਕਾਮਨਾ ਛੱਡਦੀਆਂ ਨਹੀਂ। ਕਾਮੀ ਦਾ ਅਰਥ ਕਾਮਨਾ ਹੈ, ਇੱਛਾ ਹੈ, ਫੁਰਨੇ ਹਨ, ਲਾਲਸਾ ਹੈ। ਜਿਹੜੀਆਂ ਸਾਡੇ ਮਨ ਦੀਆਂ ਲਾਲਸਾ ਨੇ, ਇੱਛਾਵਾਂ ਨੇ ਨਾ, ਇਹ ਸਾਨੂੰ ਛੱਡਦੀਆਂ ਨੇ। ਸਾਡੇ ਤੇ ਅੱਠੇ ਪਰ ਕਲਯੁਗ ਦਾ ਪਹਿਰਾ ਰਹਿੰਦਾ ਹੈ।
ਤਿੰਨ ਪੰਚਨ ਮੇਰੋ ਮਨ ਜੋ ਬਿਗਾੜਿਓ,
ਤੇਰੇ ਅੱਗੇ ਤਰਲੇ ਤਾਂ ਲੈਣਾ ਵੀ ਮੈਂ ਕੱਲਾ ਹੈ ਤੇ ਮੇਰੇ ਕੱਲੇ ਦੇ ਮਗਰ ਪੰਜ ਜਣੇ ਪਏ ਨੇ ਤੇ ਉਹ ਪੰਜੇ ਦੇ ਪੰਜੇ ਮੈਨੂੰ ਛੱਡਦੇ ਜਾਪਦੇ ਨਹੀਂ। ਹੁਣ ਕੱਲਾ ਬੰਦਾ ਪੰਜਾਂ ਦਾ ਕਿਵੇਂ ਮੁਕਾਬਲਾ ਕਰੇਗਾ? ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚ ਇੱਕ ਦ੍ਰਿਸ਼ਟਾਂਤ ਆਉਂਦਾ ਹੈ ਕਿ ਬੰਦਿਆ, ਰੱਬ ਦੇ ਅੱਗੇ ਬੇਨਤੀ ਕਰਿਆ ਕਰ, ਤੇਰੇ ਬਚਣ ਦਾ ਕੋਈ ਚਾਂਸ ਨਹੀਂ, ਪਰਮਾਤਮਾ ਤੇਰੇ ਤੇ ਕਿਰਪਾ ਕਰਕੇ ਬਚਾ ਲੇ ਤੇ ਬਚਾ ਲੇ, ਵਰਨਾ ਤੇਰਾ ਬਚਣਾ ਬਹੁਤ ਔਖਾ ਹੈ। ਉਹ ਪੰਕਤੀ ਇਹ ਹੈ, ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤ ਖਾਸ। ਇਸ ਪੰਕਤੀ ਦਾ ਅਰਥ ਇਹ ਹੈ ਕਿ ਜਿਹੜਾ ਹਿਰਨ ਹੈ ਉਹਨੂੰ ਸੁਣਨ ਦਾ ਬੜਾ ਚਸਕਾ ਹੈ। ਜਿਹੜੇ ਸ਼ਿਕਾਰੀ ਲੋਕ ਨੇ ਉਹਨੂੰ ਕੰਡੇ ਹੇੜੇ ਦੇ ਜਾਦੂ ਨਾਲ ਕਾਬੂ ਕਰ ਲੈਂਦੇ ਨੇ। ਉਹ ਕੰਡਾ ਜਿਹੜਾ ਗੁਰਮੁਖ ਇਹ ਹੁੰਦਾ ਹੈ ਕਿ ਘੜੇ ਦੇ ਮੂੰਹ ਅੱਗੇ ਚਮੜਾ ਬੰਨ ਲੈਣਾ, ਜਿਵੇਂ ਢੋਲਕੀ ਬੜੀ ਹੁੰਦੀ ਜਾਂ ਜੋੜੀਆਂ, ਉਸ ਦੇ ਉੱਪਰ ਇੱਕ ਮੋਰ ਦਾ ਖੰਭ ਟੰਗ ਦੇਣਾ, ਹਵਾ ਦੇ ਨਾਲ ਨੂੰ ਮੋਰ ਦਾ ਖੰਭ ਮਿਲਦਾ ਤੇ ਉਸ ਘੜੇ ਚੋਂ ਆਵਾਜ਼ ਨਿਕਲਦੀ, ਉਹਨੂੰ ਕਹਿੰਦੇ ਨੇ ਕੰਡੇ ਹੇੜੇ ਦਾ ਸ਼ਬਦ। ਤੇ ਉਹ ਆਵਾਜ਼ ਜੋ ਹਿਰਨ ਸੁਣਦਾ ਹੈ, ਇਹ ਪ੍ਰਮਾਤਮਾ ਜਾਣੇ, ਉਹਦੇ ਤੋਂ ਮਿਰਗ ਬੜਾ ਪ੍ਰਭਾਵਿਤ ਹੁੰਦਾ, ਤੂੰ ਆਪਣੀ ਬੂਥੀ ਉਸ ਘੜੇ ਦੇ ਉੱਪਰ ਆ ਕੇ ਰੱਖ ਦਿੰਦਾ ਤੇ ਸ਼ਿਕਾਰੀ ਲੋਕ ਉਹਨੂੰ ਕਾਬੂ ਕਰ ਲੈਂਦੇ ਨੇ। ਜਿਹੜੀ ਬੱਚੀ ਹੈ ਇਹ ਖਾਣ ਦਾ ਬੜਾ ਚਸਕੋਲੀ ਹੈ, ਸਮੁੰਦਰ ਦੇ ਵਿੱਚ ਹੈ, ਦਰਿਆ ਦੇ ਵਿੱਚ ਹੈ, ਵੱਡੇ ਛੱਪੜ ਵਿੱਚ ਹੈ, ਤਲਾਅ ਚ ਹੈ, ਇਹਨੂੰ ਪਕੜਨ ਵਾਲੇ ਲੋਕ ਕੁੰਡੀ ਦੇ ਨਾਲ ਨਿੱਕਾ ਜਿਹਾ ਪੂੰਗ ਟੰਗ ਦਿੰਦੇ ਨੇ, ਪੂੰਗ ਮੱਛੀ ਦਾ, ਜਾਂ ਨਿੱਕੀ ਜਿਹੀ ਆਟੇ ਦੀ ਗੋਲੀ, ਤੇ ਜਿਹੜੀ ਉਹ ਮੱਛੀ ਹੈ ਉਹ ਉਸ ਆਟੇ ਦੀ ਗੋਲੀ ਜਾਂ ਪੂੰਗ ਨੂੰ ਖਾਣ ਵਾਸਤੇ ਜਦੋਂ ਆਉਂਦੀ ਹੈ ਤੇ ਉਹ ਕੁੰਡੀ ਵਿੱਚ ਫਸ ਜਾਂਦੀ ਹੈ, ਉਹਦੀ ਮੌਤ ਹੋ ਗਈ। ਜਿਹੜਾ ਭੌਰਾ ਹੈ ਉਹ ਫੁੱਲ ਤੇ ਆ ਕੇ ਬੈਠਾ, ਉਹਨੂੰ ਸੁੰਘਣ ਦਾ ਸੁਭਾਅ ਹੈ, ਫੁੱਲ ਮੀਚਿਆ ਗਿਆ ਉਹਦੀ ਮੌਤ ਹੋ ਗਈ। ਪਤੰਗੇ ਨੂੰ ਵੇਖਣ ਦਾ ਬੜਾ ਚਸਕਾ ਹੈ, ਦੀਵੇ ਦੀ ਲਾਟ ਨੂੰ ਵੇਖਦਾ ਵੇਖਦਾ ਇਹ ਲਾਟ ਤੇ ਬਹਿਣ ਦਾ ਯਤਨ ਕਰਦਾ ਤੇ ਕਮਲਾ ਭੁੱਜ ਗਿਆ। ਹਾਥੀ ਵੈਸੇ ਸਭ ਤੋਂ ਵੱਧ ਵਿਕਾਰੀ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਕਹਿਣ ਦਾ ਮਤਲਬ ਪ੍ਰੇਮੀਆਂ ਇਹ ਹੈ ਕਿ ਭੌਰੇ ਵਿੱਚ ਸੁੰਘਣ ਦਾ ਐਬ ਹੈ ਤੇ ਮਾਰਿਆ ਗਿਆ, ਹਿਰਨ ਵਿੱਚ ਸੁਣਨ ਦਾ ਐਬ ਹੈ ਤੇ ਉਹ ਮਾਰਿਆ ਗਿਆ, ਮੱਛੀ ਵਿੱਚ ਖਾਣ ਦਾ ਐਬ ਹੈ ਤੇ ਉਹ ਸਮੁੰਦਰ ਵਿੱਚ ਮਾਰੀ ਗਈ। ਤੂੰ ਕੱਲਾ ਤੇ ਤੇਰੇ ਕੱਲੇ ਵਿੱਚ ਪੰਜ ਐਬ ਨੇ, ਤੂੰ ਕਿਵੇਂ ਬਚੇਗਾ? ਖਾਣ ਦਾ ਤੇਰਾ ਕੰਟਰੋਲ ਕੋਈ ਨਹੀਂ, ਵੇਖਣ ਤੋਂ ਤੇਰੀ ਧੌਣ ਸੱਜੇ ਖੱਬੇ ਮੁੜੀ ਜਾਂਦੀ ਹੈ, ਇਸ ਕਰਕੇ ਤੇਰਾ ਬਚਾਅ ਬਹੁਤ ਮੁਸ਼ਕਲ ਹੈ। ਪ੍ਰਿਗਮੀਨ ਮ੍ਰਿਗਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ, ਪੰਚ ਦੋਖ ਅਸਾਹ ਜਾਮੈ ਤਾਂ ਕੀ ਕੇਤਕ ਆਸ, ਇਨ ਪੰਚਨ ਮੇਰੇ ਮਨ ਜੋ ਵਿਗਾੜਿਓ। ਜਿਹੜੀ ਨਾ ਪੰਜਾਂ ਦੀ ਪੰਚਾਇਤ ਹੈ ਨਾ ਇਕੱਠੇ ਨੇ, ਇਹਨਾਂ ਪੰਜਾਂ ਨੇ ਮੇਰੇ ਮਨ ਨੂੰ ਖਰਾਬ ਕਰ ਦਿੱਤਾ ਹੈ, ਕਿਉਂਕਿ ਅੱਠੇ ਪਰ ਮੇਰੇ ਮਨ ਦੀ ਸੰਗਤ ਕਰਦੇ ਨੇ ਤੇ ਮੇਰੇ ਮਨ ਨੂੰ ਮੋਲਡ ਕਰਕੇ ਨਾ ਗਲਤ ਪਾਸੇ ਲਾ ਦਿੱਤਾ।
ਪਲ ਪਲ ਹਰ ਜੀਤ ਅੰਤਰ ਪਾਰਿਓ,
ਪੰਜਾਬੀ ਦੀ ਮਸ਼ਹੂਰ ਕਹਾਵਤ ਹੈ ਕਿ ਜਿਹੜੀ ਚੁੱਕਣਾ ਹੈ ਪੱਥਰ ਨੂੰ ਪਾੜ ਦਿੰਦੀ ਹੈ। ਔਰ ਆਪਣੇ ਜੀਵਨ ਦੇ ਵਿੱਚ ਘਟਨਾ ਵਾਪਰਦੀ ਮਾੜਾ ਜਿਹਾ ਖਿਆਲ ਲਜਾਇਆ, ਜਿਹੜੀ ਮਾਂ ਨੇ ਸਾਡਾ ਮਲ ਮੂਤਰ ਸਾਂਭਿਆ, ਸਾਨੂੰ ਜਨਮ ਦਿੱਤਾ, ਸਿਆਲ ਦੇ ਮੌਕੇ 'ਚ ਅਸੀਂ ਬਿਸਰੇ ਤੇ ਪਿਸ਼ਾਬ ਕਰਨਾ ਤੇ ਬਿਸਰੇ 'ਚੋਂ ਬੋ ਆਉਣੀ ਤੇ ਮਾਂ ਨੇ ਉੱਪਰ ਕੱਪੜਾ ਪਾ ਕੇ ਉੱਥੇ ਆਪ ਪੈਣਾ ਤੇ ਸੁੱਕੇ ਥਾਂ ਤੇ ਸਾਨੂੰ ਫੇਰ ਕਰ ਦੇਣਾ। ਮਾਂ ਨੂੰ ਅਸੀਂ ਬੋਲਖ ਬੋਲੀ ਬੋਲਣਾ, ਪਰ ਮਾਂ ਨੇ ਅੱਗੋਂ ਹੱਸਣਾ, ਗਾਲਾਂ ਉਹਨੇ ਗਾਲ ਨਹੀਂ ਕੱਢਣੀ, ਬੁਰਾ ਨਹੀਂ ਕਹਿਣਾ। ਆ ਪੰਜਾਬੀ ਦੀ ਗਾਲ ਬੜੀ, ਮੈਂ ਉਹਨੂੰ ਸੋਚਦਾ ਹੁੰਦਾ ਵੀ ਮਾਂ ਦੀ ਮਮਤਾ ਕਿੱਡੀ ਪ੍ਰਬਲ ਹੈ। ਬੱਚਾ ਗਲਤੀ ਕਰਦਾ ਤੇ ਬੱਚੇ ਦੀ ਮਾਂ ਕਹਿੰਦੀ ਤੇਰੀ ਮਾਂ ਮਰ ਜਾ, ਗਲਤੀ ਬੱਚੇ ਦੀ ਹੈ, ਲੇਕਿਨ ਉਹ ਆਪਣੇ ਬੱਚੇ ਨੂੰ ਗਾਲ ਵੀ ਨਹੀਂ ਦੇਣਾ ਚਾਹੁੰਦੀ ਤੇ ਜੇ ਦਿੱਤੀ ਤੇ ਉਹ ਵੀ ਆਪਣੇ ਆਪ ਨੂੰ ਤੇਰੀ ਮਾਂ ਮਰ ਜਾ। ਮਮਤਾ ਹੈ। ਸਾਡੀ ਸ਼ਾਦੀ ਹੁੰਦੀ ਹੈ ਤੇ ਦੁਨਿਆਵੀ ਨਿਯਮ ਦੇ ਮੁਤਾਬਕ ਸਾਡੀ ਪਤਨੀ ਸਾਡੇ ਕੋਲ ਅੱਠੇ ਪੈਰ ਰਹਿੰਦੀ ਹੈ। ਪਹਿਲਾਂ ਸਵੇਰੇ ਕੰਮ ਕਾਰ ਕੀਤਾ, ਸ਼ਾਮ ਨੂੰ ਘਰ ਆਏ, ਉਹ ਸਾਡੇ ਕੰਨਾਂ ਵਿੱਚ ਆਪਣੀ ਮਸ਼ੀਨ ਫਿੱਟ ਰੱਖਦੀ ਹੈ ਵੀ ਤੇਰੀ ਮਾਂ ਨੇ ਆਹ ਕੀਤਾ, ਇਹਨੂੰ ਬੋਲਣ ਦੀ ਜਾਚ ਨਹੀਂ, ਇਹਨੂੰ ਖਾਣ ਦੀ ਜਾਚ ਨਹੀਂ, ਆਖਰਕਾਰ ਆਪਾਂ ਕਹਿੰਦੇ ਵੀ ਮਾਂ ਜੇ ਤੂੰ ਰੋਟੀ ਖਾਣੀ ਤੇ ਚੁੱਪ ਕਰਕੇ ਖਾਧੀ ਜਾ ਦਖਲ ਅੰਦਾਜ਼ੀ ਨਾ ਕਰਿਆ ਕਰ ਤੇ ਨਹੀਂ ਤੇ ਆਪਣਾ ਰੋਟੀ ਪਾਣੀ ਅੱਡ ਕਰ ਲਾ। ਇਹ ਆਪਾਂ ਸਾਰੇ ਕਰਦੇ ਆ ਕਿਉਂ ਹੋਇਆ ਜਿਹੜੀ ਉਹ ਘਰਵਾਲੀ ਦੀ ਅੱਠੇ ਪਹਿਲ ਦੀ ਸਾਨੂੰ ਚਾਬੀ ਹੈ ਨਾ ਉਹ ਚਾਬੀ ਨੇ ਸਾਨੂੰ ਮਾਂ ਦੇ ਪਿਓ ਨਾਲੋਂ ਪਾਰ ਦਿੱਤਾ। ਇਸੇ ਪ੍ਰਕਾਰ ਜਿਹੜੇ ਇਹ ਪੰਜ ਵਿਕਾਰ ਨੇ ਇਹ ਅੱਠੇ ਪਰ ਸਾਡੇ ਮਨ ਨੂੰ ਪ੍ਰਭਾਵਿਤ ਕਰਦੇ ਸਾਡਾ ਮਨ ਪਰਮਾਤਮਾ ਨਾਲੋਂ ਦੂਰ ਹੋ ਗਿਆ। ਇਨ ਪੰਚਨ ਮੇਰੇ ਮਨ ਜੋ ਵਿਗਾੜਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ। ਕਹਿੰਦੇ ਪਲ ਪਲ ਸਾਨੂੰ ਗਲਤ ਗਾਈਡੈਂਸ ਕਰਕੇ ਗਲਤ ਸਿੱਖਿਆ ਦੇ ਕਰਕੇ ਗਲਤ ਇੰਪ੍ਰੈਸ਼ਨ ਪਾ ਕਰਕੇ ਇਸ ਮਨ ਨੇ ਸਾਨੂੰ ਪਰਮਾਤਮਾ ਨਾਲੋਂ ਦੂਰ ਕਰ ਦਿੱਤਾ। ਵੀ ਕਿਹੜਾ ਪਰਮਾਤਮਾ ਪਰਮਾਤਮਾ ਕਿਸੇ ਨੇ ਦੇਖਿਆ ਹੈ? ਕਹਿੰਦੇ ਨੇ ਇਸ ਵਜ੍ਹਾ ਕਰਕੇ ਇਹਨਾਂ ਪੰਜਾਂ ਨੇ ਵਾਹਿਗੁਰੂ ਤੇਰੇ ਤੇ ਮੇਰੇ ਦਰਮਿਆਨ ਦੂਰੀ ਬਣਾ ਦਿੱਤੀ। ਇਹਨਾਂ ਨੇ ਇੱਕ ਪਰਦਾ ਪਾ ਦਿੱਤਾ।
ਜਤ ਦੇਖੋ ਤਤ ਦੁੱਖ ਕੀ ਰਾਸੀ।
ਤਰਲਾ ਮੈਂ ਤੇਰੇ ਅੱਗੇ ਤਾਂ ਕੱਢਦਾ ਵੀ ਮੈਂ ਜਿਹਨੂੰ ਬਿਨ ਬਿਨਾਂ ਸਾਰੇ ਦੁਖੀ ਹਨ। ਬਾਬਾ ਫਰੀਦ ਦਾ ਸ਼ਬਦ ਬੜਾ ਭਾਵਪੂਰਤ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜੱਗ ਉੱਚੇ ਚੜ ਕੇ ਦੇਖਿਆ ਤਾਂ ਕਰ ਕਰੇ ਹਾਗ। ਆਪਾਂ ਕਈ ਵਾਰ ਕਿਸੇ ਮਿੱਤਰ ਨਾਲ ਦੋਸਤ ਨਾਲ ਗੱਲ ਕਰਦੇ ਵੀ ਭਾਈ ਸਾਹਿਬ ਦੋ ਮਿੰਟ ਮੈਨੂੰ ਟਾਈਮ ਦਿਆ ਜੇ ਮੈਂ ਬੜਾ ਪਰੇਸ਼ਾਨ ਹਾਂ। ਉਹ ਸਾਡੇ ਕੋਲ ਆ ਕੇ ਬਹਿ ਜਾਂਦਾ ਹੈ ਸਾਡੀ ਅਜੇ ਗੱਲ ਨਹੀਂ ਪੂਰੀ ਹੁੰਦੀ ਤੇ ਗੁਰਮੁਖ ਉਹ ਕਹਿੰਦਾ ਵੀ ਪਹਿਲਾਂ ਮੈਨੂੰ ਕਰ ਲੈਣ ਦੇ। ਉਹ ਸਾਡੇ ਨਾਲ ਵੱਧ ਦੁਖੀ ਹੈ ਸਾਡੇ ਨਾਲ ਵੱਧ ਦੁਖੀ। ਉਹ ਇਸ ਪੰਕਤੀ ਦਾ ਅਰਥ ਹੈ ਵੀ ਬਾਬਾ ਰਵਿਦਾਸ ਜੀ ਕਹਿੰਦੇ ਵੀ ਵਾਹਿਗੁਰੂ ਮੈਂ ਜਿੱਥੇ ਵੀ ਵਿਹਨਾ ਨਾ ਉੱਥੇ ਦੁੱਖਾਂ ਦੀਆਂ ਪੰਡਾਂ ਹੀ ਨੇ ਸਾਰਾ ਸੰਸਾਰ ਹੀ ਦੁਖੀ ਹੈ।
ਅਜਾਉਣਾ ਪਤਿਆਏ ਨਿਗਮ ਭੈ ਸਾਖੀ।
ਮੈਂ ਇਸ ਕਰਕੇ ਬਹੁਤਾ ਦੁਖੀ ਹਾਂ ਵੀ ਮੇਰਾ ਮਨ ਢੀਠ ਬੜਾ ਹੈ ਇੰਨਾ ਢੀਠ। ਨਿਗਮ ਕਹਿੰਦੇ ਨੇ ਵੇਦਾਂ ਨੂੰ। ਇੱਥੋਂ ਇੱਕ ਲਫ਼ਜ਼ ਬਣਿਆ ਨਕੰਟੂ, ਬੜਾ ਮਸ਼ਹੂਰ ਹੈ ਵਿਦਾਂਤ ਵਿੱਚ ਬੜਾ ਲਫ਼ਜ਼ ਆਉਂਦਾ ਨਕੰਟੂ। ਇਹ ਮੇਰਾ ਮਨ ਇੰਨਾ ਢੀਠ ਹੈ ਵੀ ਜਿਹੜੇ ਗਿਆਨਵਾਨ ਪੁਰਸ਼ ਨੇ ਜਿਹੜੇ ਗਿਆਨ ਸਰੋਤ ਗ੍ਰੰਥ ਨੇ, ਵੈਸੇ ਵੇਦ ਅਰਥ ਗਿਆਨ ਵੀ ਹੁੰਦਾ ਹੈ, ਇਹਦੇ ਦੋ ਅਰਥ ਨੇ। ਇੱਕ ਤਾਂ ਵੀ ਵੇਦਾਂ ਨੂੰ ਸੁਣਨ ਦੇ ਬਾਵਜੂਦ ਵੀ ਮੇਰਾ ਮਨ ਪਤੀਜਦਾ ਨਹੀਂ, ਪਰ ਵੇਦਾਂ ਨੂੰ ਸਾਰੇ ਮੰਨਦੇ ਨਹੀਂ, ਸਾਰਿਆਂ ਦਾ ਨਿਸ਼ਚਾ ਨਹੀਂ, ਵੇਦ ਸਾਰਿਆਂ ਵਾਸਤੇ ਨਹੀਂ। ਲੇਕਿਨ ਨਿਗਮ ਦਾ ਅਰਥ ਹੈ ਗਿਆਨ, ਭਾਈ ਗਿਆਨ ਦੀਆਂ ਗੱਲਾਂ ਸੁਣ ਕਰਕੇ ਵੀ ਸਾਡਾ ਮਨ ਪਤੀਜਦਾ ਨਹੀਂ, ਧਰਮ ਗ੍ਰੰਥਾਂ ਦੀ ਗੱਲ ਸੁਣ ਕੇ ਸਾਡਾ ਮਨ ਉਹਨਾਂ ਤੇ ਅਸਰ ਨਹੀਂ ਕਰਦਾ।
ਗੋਤਮ ਨਾਰ ਉਮਾਪਤ ਸਵਾਮੀ।
ਇੱਥੇ ਬਾਬਾ ਰਵਿਦਾਸ ਜੀ ਨੇ ਪ੍ਰਾਪਤਨ ਗ੍ਰੰਥਾਂ ਦੇ ਵਿੱਚੋਂ ਹਿੰਦੂ ਮਿਥਿਹਾਸ ਚੋਂ ਦੋ ਦ੍ਰਿਸ਼ਟਾਂਤ ਲਏ ਨੇ। ਗੁਰਮੁਖੋ ਸ਼ੇਸ਼ ਸ਼ਾਸਤਰ ਨੇ ਇਹ ਸ਼ੇਸ਼ ਸ਼ਾਸਤਰਾਂ ਦੇ ਛੇ ਕਰਤੇ ਨੇ, ਛੇ ਮਹਾਂਪੁਰਸ਼ਾਂ ਨੇ ਗ੍ਰੰਥ ਬਣਾਏ ਨੇ। ਪੂਰਵ ਮਾਸਾ ਹੈ, ਨਿਆਇ ਸ਼ਾਸਤਰ ਹੈ, ਵਿਦਾਂਤ ਸ਼ਾਸਤਰ ਹੈ, ਪਤੰਜਲ ਸ਼ਾਸਤਰ ਹੈ, ਇੱਕ ਜੈਮਨੀ ਰਿਸ਼ੀ ਨੇ ਬਣਾਇਆ, ਇੱਕ ਪਤੰਜਲ ਨੇ ਬਣਾਇਆ, ਇੱਕ ਵਿਆਸ ਨੇ ਬਣਾਇਆ, ਔਰ ਇੱਕ ਸ਼ਾਸਤਰ ਜਿਹੜਾ ਹੈ ਉਹ ਇਸ ਗੌਤਮ ਰਿਸ਼ੀ ਨੇ ਬਣਾਇਆ। ਇਹਦੀ ਧਰਮ ਪਤਨੀ ਹੱਲਿਆ ਜਿਹੜੀ ਸੀ, ਇੰਨਾ ਵੱਡਾ ਮਹਾਂਪੁਰਸ਼ ਜਿਹੜਾ ਸ਼ਾਸਤਰ ਦਾ ਰਚਤਾ ਹੈ, ਉਹ ਆਪਣੀ ਧਰਮ ਪਤਨੀ ਦੇ ਫੁਰਨਿਆਂ ਨੂੰ ਬੰਦ ਨਾ ਕਰ ਸਕਿਆ। ਅਥਵਾ ਇਹਦਾ ਇਹ ਵੀ ਅਰਥ ਕਰ ਸਕਦੇ ਹਾਂ ਵੀ ਉਹ ਮਾਤਾ ਹੱਲਿਆ ਜਿਹਦਾ ਪਤੀ ਇੰਨਾ ਗਿਆਨਵਾਨ ਹੈ ਵੀ ਉਹ ਸ਼ਾਸਤਰਾਂ ਦਾ ਰਚਤਾ ਹੈ, ਉਹਦੀ ਸੰਗਤ ਕਰਨ ਦੇ ਬਾਵਜੂਦ ਵੀ ਉਹ ਆਪਣੇ ਮਨ ਤੇ ਕੰਟਰੋਲ ਨਾ ਕਰ ਸਕੇ। اور کی ہویا میں نال لفظ کہہ رہا ہندو متھیاس متھیاس کا ارتھ ہوتا بھی گرنتھ میتھے نے پر سڈے کو جی تھی تاریخ وغیرہ پوچھو تو سانو نہیں پتا بھی کہڑی تاریخ نو گھٹنا ہوئی منے ہوئے نے گل کہندے نے بھی جیڑی وہ گوتم دے دھرم پتنی اہلیا سی سرگ دا دیوتا اندر کہندے نے وہ دی سندرتا تو اینا پربھاوت ہویا اینا پربھاوت ہویا تے کہندا جنہ چر میرے شریرک سبندھ ایدے نال بننا مین چین نہیں آئے گا وہ دے میں کر کے میں جاواں مین موقع نہیں ملدا تے کہندے نے جیڑا چندرما ہے ایدے نال انہیں اٹیچمنٹ کیتی اور اس گوتم رشی دا سبھاؤ سی پیو ککڑ دی بانگ نال گوداوری ندی وچ اشنان کرن جاندا تسیں کتے حضور صاحب جاؤ جیڑا نگینا گھاٹ ہے اس نگینا گھاٹ تو تھوڑا جا اگے جا کر کے آپ ترے جائیے تے وہ گوتم رشی دی جگہ بھی آدھی ہے اس پاسے بابا بندہ سنگھ بہادر دا استھان بھی آتا ہے بہتا دور نہیں اس گل نوں آپاں چتھنا ہے تو او مہاپرش جیدی لوکی پوجا کرتے ہیں چندرما او بھی اس پاپ دے وچ شامل ہویا پھر کوئی گل نہیں میں تیری مدد کراں گا انہیں سمجھایا نہیں انہوں پھر تو ساڈا دیوتیاں دا مخی ہے اگل نوں ہاتھ مار تیرے گھر خود رانی ہے ستی وہ کہن لگا ٹھیک ہے ہندو دھرم گرنتھاں دا میاس متھیاس دا درشٹانت بھی اس ککڑ بنیا ککڑ نوں چندر چوڑ کہندے نے سنسکرت وچ چندر چوڑ اونے بانگ دتے رشی اشنان کرن ترپیا اندر نے گوتم رشی دا روپ دھارن کر کے آ اس دی پتی اہلیا دا ست بھنگ کیتا اس گل نوں بریکی نال چتھیے اندر وچ اینی سمرتھا بھی وہ اپنی دیہ نوں بدل سکتا ہے چندرما مرغا بن سکتا ہے ہندو دھرم گرنتھا مطابق پر انہوں تو کام نہیں جتیا گیا اتنا بلی ہے شریر بدل سکتے ہیں پر وکار نہیں وکاراں تے کنٹرول نہیں پیندا میرے پاتشاہ گرو گرنتھ سچے پاتشاہ کہندے گوتم نار اماپت سوامی اماپت ارتھ ہوندا اوما پتی اوما کہندے نے پاربتی نو اوما نام پاربتی دا ہے تے پاربتی دا پتی ہے شیو جی یہ بھی لمبی چوڑی کتھا میری اندر ڈیوٹی ٹائم ہو چکا ہے برہما نے گرمکھ اپنی تیرل مند کرم کیتا اپنی سکی تیرل بھائی گرداس لکھتے ہیں بارہ چ تو ٹالریٹ نہ ہویا شیو جی مہاراج تو انہیں برہما دا سر وڈیا تے یہ تڑی نال جڑ گیا تڑی نال تھان تھان تے پڑکیا انہیں بڑے منتر پڑے جیڑا ہریانے وچ کپال موچن جگہ نا جتھے بھی کتے آئے کہندے اس تھان تے جڑی برہما دی کپالی لتھن کر کے اوہدا ناں پیا کپال موچن کپال کہندے نے سری نوں بابا رداس کہندے ربا میں کی کراں تیرے گھاڑے تاں کردا ہے تے گوتم رشی دی دھرم پتنی گوتم دا ساتھ دین والی اپنے من تے قابو نہ پا سکے شیو جی مہاراج جیڑا تین دیوتیاں دے وچوں ایک پرمانیک مہاپرش ہے انہوں بھی برہما دی کپالی لے کر کے پھٹکنا پیا
سیس ترن سہس پگ گامی
انہوں برہما دا سر اپنی تلی تے کر سمے لئی ٹال ریڑ کرنا پیا تے جیڑا وہ اندر سی جدوں نے وہ بی بی دا ست بھنگ کیتا گوتم مڑ کے آیا اس کاری کرتو دا پتا لگا تے انہیں آخیا اندرا
ਤੂੰ ਇੱਕ ਭਗ ਵਾਸਤੇ ਮਾੜਾ ਕਰਮ ਕੀਤਾ, ਤੇਰਾ ਸਾਰੇ ਸਰੀਰ ਤੇ ਭਗਾ ਹੋ ਜਾਣ, ਤੇਰਾ ਸਰੀਰ ਗਲ ਜਾਏ। ਕਹਿੰਦੇ ਨੇ ਵੇਖ ਲੋ ਇਹ ਕਰਮ ਕਰ ਲਈ, ਉਹਦੇ ਸਰੀਰ ਤੇ ਹਜ਼ਾਰਾਂ ਭਗਾਂ ਬਣੀਆਂ, ਉਹਦੀ ਇਹ ਹਾਲਤ ਹੋਈ।
ਦੂਤਨ ਖਲ ਵੱਧ ਕਰ
ਮਾਰੇ, ਕੀ ਕਰਾਂ ਵੀ ਉਹਨਾਂ ਇਹਨਾਂ ਦੂਤਾਂ ਨੇ ਜਿਵੇਂ ਖੋਤੇ ਨੂੰ ਕੁੱਟੀ ਦਾ ਨਾ, ਖੋਤੇ ਨੂੰ ਇਸ ਤਰ੍ਹਾਂ ਵੱਡਿਆਂ ਵੱਡਿਆਂ ਨੂੰ ਕੁੱਟਿਆ, ਔਰ ਇਹ ਵਿਕਾਰ ਇਸੇ ਪ੍ਰਕਾਰ ਮੈਨੂੰ ਵੀ ਕੁੱਟਦੇ ਨੇ, ਪਰੇਸ਼ਾਨ ਕਰਦੇ ਹਨ।
ਵੱਡੋ ਨਿਲਾਜ ਅਜਿਹੂ ਨਹੀਂ ਹਾਰੇ,
ਭਾਵੇਂ ਮੇਰੀ ਵਡੇਰੀ ਹੋ ਗਈ ਪਰ ਮੇਰਾ ਮਨ ਬੜਾ ਬਿਸ਼ਰਮ ਹੈ। ਲਾਜ ਕਹਿੰਦੇ ਨੇ ਸ਼ਰਮ ਨੂੰ, ਨਲਾਜ ਦਾ ਅਰਥ ਹੁੰਦਾ ਬੇਸ਼ਰਮਾ। ਹੇ ਵਾਹਿਗੁਰੂ, ਮੇਰਾ ਮਨ ਬਿਸ਼ਰਮ ਹੋ ਗਿਆ, ਇਹ ਆਪਣੀ ਉਮਰ ਵੱਲ ਵੀ ਨਹੀਂ ਵੇਖਦਾ। ਗੁਰਮੁਖ ਜਿਨ੍ਹਾਂ ਦੀ ਉਮਰ ਵਡੇਰੀ ਹੋ ਗਈ ਹੈ, ਆਹ ਪੰਦਰ ਝਾਤੀ ਮਾਰ ਗਏ, ਆਪਣਾ ਬਾਹਰ ਦਾ ਰੰਗ ਤਾਂ ਭਾਵੇਂ ਚਿੱਟਾ ਹੋ ਗਿਆ ਪਰ ਅੰਦਰ ਫਿਰ ਵੀ ਕਾਲੇ ਦਾ ਕਾਲਾ, ਅਜੇ ਵੀ ਅਜੇ ਵੀ ਕਾਲੇ ਦਾ ਕਾਲਾ ਹੈ। ਕਦੇ ਸੋਚਿਆ ਨੀ ਵੀ ਮੈਂ ਕਿਹੜੀ ਉਮਰ ਹੈ ਤੇ ਮੈਂ ਕਿਹੋ ਜੀ ਮੇਰੀ ਸੋਚ ਹੈ। ਉਮਰ ਢਲਣ ਦੇ ਬਾਵਜੂਦ ਵੀ ਬੰਦਾ ਬਿਸ਼ਰਮ ਹੈ, ਇਹਦਾ ਬੰਦਾ ਅਰਥ ਨਹੀਂ ਕਰਨਾ, ਇਹਦਾ ਅਰਥ ਇਹ ਕਰਨਾ ਵੀ ਵਾਹਿਗੁਰੂ ਮੇਰਾ ਮਨ ਬੜਾ ਬਿਸ਼ਰਮ ਹੈ। ਵੱਡੋ ਨਲਾਜ ਵੱਡਾ ਬਿਸ਼ਰਮ, ਅੱਜ ਹੋ ਨਹੀਂ ਹਾਰਿਓ, ਅਜੇ ਵੀ ਮੇਰਾ ਮਨ ਇਹਨਾਂ ਮਾੜੇ ਕੰਮਾਂ ਤੋਂ ਹਾਰ ਨਹੀਂ ਮੰਨਦਾ, ਮਾੜੇ ਕੰਮ ਛੱਡਦਾ ਨਹੀਂ।
ਰਵਿਦਾਸ ਕਹਾ ਕੈਸੇ ਕੀ ਜਾਏ,
ਬਾਬਾ ਰਵਿਦਾਸ ਜੀ ਕਹਿੰਦੇ ਕਿੱਥੇ ਜਾਵਾਂ, ਕਿਵੇਂ ਕਰਾਂ, ਕੀ ਕਰਾਂ।
ਬਿਨ ਰਘੁਨਾਥ ਸਰਨ ਕਾ ਕੀ ਲੀਜੈ,
ਭਗਵਾਨ ਇਹ ਕਹਿੰਦਾ ਵੀ ਮੈਨੂੰ ਵਾਰ ਵਾਰ ਇਹ ਭਗਤ ਤੰਗ ਕਰਦਾ, ਤੂੰ ਦੱਸ ਵੀ ਤੇਰੇ ਤੋਂ ਵੱਡਾ ਹੈ ਕੌਣ, ਤੈਨੂੰ ਛੱਡ ਕੇ ਮੈਂ ਕਿਹਦੀ ਸ਼ਰਨ ਜਾਣਾ ਕਰਾਂ, ਮੇਰੇ ਤੇ ਮਿਹਰ ਕਰ, ਮੇਰੇ ਤੇ ਮਿਹਰ ਕਰ। ਇਹ ਗੁਰਮੁਖ ਹੁਕਮਨਾਮੇ ਦੀ ਵਿਸਤਾਰ ਕਾਫੀ ਸੀ ਪਰ ਮੈਂ ਕੋਸ਼ਿਸ਼ ਕੀਤੀ ਹੈ ਬੜਾ ਕੁਝ ਕਹਿਣ ਦੀ, ਬੜਾ ਕੁਝ ਰਹਿ ਗਿਆ। ਗੁਰੂ ਕਿਰਪਾ ਕਰੇ ਸਾਡਾ ਮਨ ਇਹਦੇ ਤੋਂ ਸਿੱਖਿਆ ਲੈ, ਅਸੀਂ ਪ੍ਰਮਾਤਮਾ ਨੂੰ ਸਮਰਪਿਤ ਹੋਈਏ। ਇਹ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।